ਵਾਹਿਗੁਰੂ ਸਾਹਿਬ ਜੀਓ ਮਾਝ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟਹੁ ਜੋ ਮਨ ਤਨ ਤੁਧ ਆਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੈ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਓ ਸੇ ਵਡ ਭਾਗੀ ਜਿਨ ਤੁਮ ਜਾਣੇ ਸਭ ਕੈ ਮਧੇ ਅਲਿਪਤ ਨਿਰਬਾਣੇ ਸਾਧ ਕੈ ਸੰਗ ਉਨ ਪਹੁ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸ਼ਰਣ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀ ਜੈ ਨਾਨਕ ਕਾ ਤਿਸ ਪ੍ਰਭ ਅਗਮ ਅਗਾਧੇ ਜੀਓ ਨਾਮ ਦਾਨ ਦੀ ਜੈ ਨਾਨਕ ਕਾ ਤਿਸ ਪ੍ਰਭ ਅਗਮ ਅਗਾਧੇ ਜੀਓ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਉ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਅਤੇ ਗੁਰੂ ਦੇ ਅੰਦਰ ਕੋਈ ਵੀ ਫਰਕ ਨਹੀਂ ਹੈ। ਜਿਵੇਂ ਪਾਣੀ ਅਤੇ ਪਾਣੀ ਦੀ ਲਹਿਰ ਵਿੱਚ, ਸੂਰਜ ਅਤੇ ਸੂਰਜ ਦੀ ਕਿਰਨ ਦੇ ਵਿੱਚ, ਚੰਦਰਮਾ ਅਤੇ ਚੰਦਰਮਾ ਦੀ ਚਾਂਦਨੀ ਵਿੱਚ, ਦੀਵਾ ਅਤੇ ਦੀਵੇ ਦੀ ਲੋਹ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਵਿੱਚ ਅਤੇ ਗੁਰਬਾਣੀ ਵਿੱਚ ਕੋਈ ਫਰਕ ਨਹੀਂ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਇਸ ਗੁਰਬਾਣੀ ਦੇ ਚਾਨਣ ਤੋਂ ਅਗਵਾਈ ਪ੍ਰਾਪਤ ਕਰਦੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਮਾਝ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਗੁਰਮੁਖਾਂ ਦੀ ਮਹਿਮਾ ਵਰਣਨ ਕੀਤੀ ਹੈ ਅਤੇ ਇਸ ਦੇ ਨਾਲ ਨਾਲ ਉਹਨਾਂ ਗੁਰਮੁਖਾਂ ਦੀ ਅਵਸਥਾ ਦਾ ਵੀ ਨਿਰਣਾ ਕੀਤਾ ਹੈ। ਅਸਲੀ ਗੁਰਮੁਖਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਅਤੇ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਨਿਰਣਾ ਕਰਦੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਉਸ ਗੁਰਮੁਖ ਤੋਂ ਕੁਰਬਾਨ ਜਾਂਦਾ ਹਾਂ, ਉਸ ਮਹਾਂਪੁਰਖ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਨ ਤੂੰ ਸੁਣਿਆ, ਜਿਸਨੇ ਤੈਨੂੰ ਸੁਣਿਆ। ਇਹਦਾ ਮਤਲਬ ਇਹ ਹੈ ਜਿਸਨੇ ਤੇਰੇ ਨਾਮ ਨੂੰ ਸੁਣਿਆ, ਜਿਸਨੇ ਤੇਰੀ ਬਾਣੀ ਨੂੰ ਸੁਣਿਆ, ਮੈਂ ਉਸ ਮਹਾਂਪੁਰਖ ਤੋਂ ਬਲਿਹਾਰ ਜਾਂਦਾ ਹਾਂ।
ਇਸ ਬਲਿਹਾਰੀ ਜਿਨ ਰਸਨਾ ਪਹਿਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਗੁਰਮੁਖ ਦੀ ਦੂਸਰੀ ਸਟੇਜ ਹੈ। ਮੈਂ ਉਸ ਗੁਰਮੁਖ ਤੋਂ ਕੁਰਬਾਨ ਜਾਂਦਾ ਹਾਂ ਜਿਸਨੇ ਤੈਨੂੰ ਸੁਣਿਆ ਹੈ, ਭਾਵ ਸੰਗਤ ਵਿੱਚ ਆ ਕੇ ਗੁਰਬਾਣੀ ਦੁਆਰਾ, ਗੁਰੂ ਸ਼ਬਦ ਦੁਆਰਾ, ਕੀਰਤਨ ਕਥਾ ਦੁਆਰਾ ਤੈਨੂੰ ਸੁਣਿਆ ਹੈ, ਅਤੇ ਇਸ ਦੇ ਨਾਲ ਹੀ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ ਜਿਸਨੇ ਸੁਣਿਆ ਹੀ ਨਹੀਂ ਬਲਕਿ ਸੁਣ ਕੇ ਰਸਨਾ ਬਣਿਆ, ਆਪਣੀ ਰਸਨਾ ਤੋਂ ਵੀ ਉਚਾਰਨ ਕੀਤਾ ਹੈ। ਸੰਗਤ ਵਿੱਚ ਆ ਕੇ ਸੁਣਿਆ ਜਾਂਦਾ ਹੈ ਅਤੇ ਸੁਣਨ ਤੋਂ ਬਾਅਦ ਫਿਰ ਜਿਸਨੇ ਆਪਣੀ ਰਸਨਾ ਤੋਂ ਵੀ ਤੇਰਾ ਨਾਮ, ਤੇਰਾ ਜਸ ਉਚਾਰਨ ਕੀਤਾ ਹੈ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ।
ਵਾਰ ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੁਦ ਅਰਾਧੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਤੀਸਰੀ ਸਟੇਜ ਹੈ। ਮੈਂ ਵਾਰ ਵਾਰ ਉਸ ਤੋਂ ਕੁਰਬਾਨ ਜਾਂਦਾ ਹਾਂ ਜੋ ਮਨ ਤਨ ਤੁਦ ਅਰਾਧੇ ਜੀਓ। ਹੇ ਵਾਹਿਗੁਰੂ ਜੀਓ, ਜੋ ਮਨ ਦੇ ਅੰਦਰ ਵੀ ਅਤੇ ਤਨ ਦੇ ਅੰਦਰ ਵੀ ਤੈਨੂੰ ਅਰਾਧ ਰਿਹਾ ਹੈ। ਇਹਦਾ ਮਤਲਬ ਇਹ ਹੈ ਗੁਰਮੁਖ ਪਹਿਲਾਂ ਸੁਣਦੇ ਹਨ ਅਤੇ ਸੁਣ ਕੇ ਫਿਰ ਜਪਦੇ ਹਨ ਅਤੇ ਫਿਰ ਉਸਦਾ ਸਿਮਰਨ ਕਰਦੇ ਹਨ। ਜਿਨ੍ਹਾਂ ਨੇ ਇਉਂ ਤਰਤੀਬ ਦੇ ਨਾਲ ਪਹਿਲਾਂ ਸੁਣਿਆ, ਫਿਰ ਜਪਿਆ ਅਤੇ ਫਿਰ ਤੇਰਾ ਸਿਮਰਨ ਕੀਤਾ ਹੈ, ਅਤੇ ਮੈਂ ਉਹਨਾਂ ਤੋਂ ਵਾਰ ਵਾਰ ਕੁਰਬਾਨ ਜਾਂਦਾ ਹਾਂ।
ਇਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਉਸਦੇ ਚਰਨਾਂ ਨੂੰ ਪਖਾਲੀ ਦਾ ਅਰਥ ਹੈ ਧੋਣਾ ਹਾਂ, ਜੋ ਤੇਰੇ ਮਾਰਗ ਚਾਲੈ, ਜੋ ਤੇਰੇ ਮਾਰਗ 'ਤੇ ਚੱਲਦਾ। ਇਹਦਾ ਮਤਲਬ ਇਹ ਹੈ ਚਰਨ ਚਲੋ ਮਾਰੋ ਗੋਬਿੰਦ, ਜੋ ਵਾਹਿਗੁਰੂ ਦੇ ਰਸਤੇ 'ਤੇ ਚੱਲਦੇ ਹਨ ਔਰ ਉਹਨਾਂ ਦੇ ਚਰਨ ਵੀ ਇੰਨੇ ਪਵਿੱਤਰ ਹੋ ਜਾਂਦੇ ਨੇ ਜੇ ਉਹਨਾਂ ਦੇ ਚਰਨਾਂ ਨੂੰ ਧੋਈਏ। ਇਹਦਾ ਵੀ ਬਹੁਤ ਵੱਡਾ ਪੁੰਨ ਹੁੰਦਾ ਹੈ। ਹਜ਼ੂਰ ਕਹਿੰਦੇ ਜੋ ਤੇਰੇ ਮਾਰਗ 'ਤੇ ਚੱਲਿਆ ਅਤੇ ਮੈਂ ਉਸਦੇ ਚਰਨਾਂ ਨੂੰ ਹਮੇਸ਼ਾ ਲਈ ਧੋਣਾ ਹਾਂ।
ਨੈਣ ਨਿਹਾਲੀ ਤਿਸ ਪੁਰਖ ਦਿਆਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਦਿਆਲੂ ਪੁਰਖ ਮਹਾਂਪੁਰਖ ਹੈ, ਮੈਂ ਉਸਦੇ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਵੀ ਕਰਨ ਵਾਸਤੇ ਹਮੇਸ਼ਾ ਲਈ ਤਿਆਰ ਰਹਿੰਦਾ ਹਾਂ। ਇਹਦਾ ਮਤਲਬ ਇਹ ਹੈ ਜੋ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦਾ ਹੋਵੇ ਉਸ ਮਹਾਂਪੁਰਖ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਔਰ ਉਸ ਦਿਆਲੂ ਪੁਰਖ ਦੇ ਜਾ ਕੇ ਦਰਸ਼ਨ ਦੀਦਾਰ ਵੀ ਕਰਨੇ ਚਾਹੀਦੇ ਹਨ।
ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਲੀ ਜਿਹੜੀ ਗੁਰਮੁਖ ਦੀ ਸਟੇਜ ਇਹ ਹੈ। ਹਜ਼ੂਰ ਕਹਿੰਦੇ ਜਿਸਨੇ ਗੁਰੂ ਦੇ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਲੱਭ ਲਿਆ ਹੈ, ਇਹੀ ਤੇ ਸਾਡੇ ਜੀਵਨ ਦਾ ਮਨੋਰਥ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਸਨੇ ਗੁਰੂ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਲੱਭ ਲਿਆ ਹੈ ਪਿਆਰੇ ਜੀਓ, ਮੈਂ ਉਸ ਐਸੇ ਸੱਜਣ ਮਿੱਤਰ, ਉਸ ਗੁਰਮੁਖ ਪਿਆਰੇ, ਉਸ ਮਹਾਂਪੁਰਖ ਨੂੰ ਆਪਣਾ ਮਨ ਵੀ ਦੇ ਦੇਵਾਂ।
ਵਡ ਭਾਗੀ ਜਿਨ ਤੁਮ ਜਾਣੇ,
ਮਨ ਦੇਵਾਂ ਤਿਸ ਆਪਣੇ ਸੱਜਣ, ਵੀ ਉਸ ਆਪਣੇ ਸੱਜਣ ਮਿੱਤਰ ਨੂੰ ਭਾਵ ਉਸ ਮਹਾਂਪੁਰਖ ਨੂੰ। ਅਸਲੀ ਮਿੱਤਰ ਮਹਾਂਪੁਰਖ ਹੀ ਹੁੰਦੇ ਨੇ, ਜਿਨ੍ਹਾਂ ਦੀ ਬਾਬਤ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਨਿਰਣਾ ਕੀਤਾ ਹੈ ਕਿ ਉਹ ਮਹਾਂਪੁਰਖ ਐਸੇ ਹੁੰਦੇ ਨੇ। ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਉਹ ਇਹ ਜੀਵਨ ਦੇ ਵਿਛੜੇ ਉਹ ਇਹ ਮੋਇਆ ਨਾ ਜਾਹੀਂ ਛੋੜ। ਉਹ ਮਰਨ ਤੋਂ ਬਾਅਦ ਵੀ ਸਾਡੀ ਸਹਾਇਤਾ ਕਰ ਸਕਦੇ ਨੇ, ਜਿਹੜੇ ਐਸੇ ਮਹਾਂਪੁਰਖ ਸੱਜਣ ਨੇ, ਮੈਂ ਉਹਨਾਂ ਨੂੰ ਆਪਣਾ ਮਨ ਵੀ ਦੇ ਦੇਵਾਂ। ਹਜ਼ੂਰ ਕਹਿੰਦੇ ਇਸੇ ਵਡ ਭਾਗੀ ਜਿਨ ਤੁਮ ਜਾਣੇ, ਹੇ ਵਾਹਿਗੁਰੂ ਜੀ ਉਹ ਵਡ ਭਾਗੀ ਹਨ ਜਿਸਨੇ ਤੁਹਾਨੂੰ ਜਾਣ ਲਿਆ ਹੈ, ਭਾਵ ਜਿਨ੍ਹਾਂ ਨੇ ਤੁਹਾਡਾ ਗਿਆਨ ਹਾਸਲ ਕਰ ਲਿਆ ਹੈ।
ਸਭ ਕੈ ਮਧੇ ਅਲਿਪਤ ਨਿਰਬਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਾਰਿਆਂ ਵਿੱਚ ਵਿਚਰਦੇ ਹਨ, ਭਾਵ ਸੰਗਤ ਵਿੱਚ ਤੇ ਗੁਰਮੁਖ ਪਰਿਵਾਰਾਂ ਦੇ ਵਿੱਚ ਵੀ ਵਿਚਰਦੇ ਹਨ। ਅਲਿਪਤ ਨਿਰਬਾਣੇ, ਪਰ ਆਪ ਨਿਰਲੇਪ ਰਹਿੰਦੇ ਨੇ, ਕਿਸੇ ਨਾਲ ਮੋਹ ਮਾਇਆ ਵਿੱਚ ਖਾਚਤ ਨਹੀਂ ਹੁੰਦੇ। ਸਾਰਿਆਂ ਵਿੱਚ ਵਿਚਰਦੇ ਵੀ ਹਨ ਤੇ ਨਿਰਲੇਪ ਰਹਿੰਦੇ ਨੇ, ਜਿਵੇਂ ਕਮਲ ਦਾ ਫੁੱਲ ਰਹਿੰਦਾ ਵੀ ਪਾਣੀ ਵਿੱਚ ਹੈ ਤੇ ਫਿਰ ਨਿਰਲੇਪ ਵੀ ਰਹਿੰਦਾ, ਇਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਹੁੰਦੀ ਹੈ। ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਫਿਰ ਵੀ ਨਿਰਲੇਪ ਰਹਿੰਦੇ ਨੇ ਤੇ ਹਮੇਸ਼ਾ ਲਈ ਨਿਰਵਾਣ ਪਦਵੀ ਦੇ ਵਿੱਚ ਟਿਕੇ ਰਹਿੰਦੇ ਹਨ।
ਸਾਧ ਕੈ ਸੰਗ ਉਨ ਪਾਉ ਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਧ ਕੈ ਸੰਗ, ਵੀ ਇੱਥੇ ਗੁਰੂ ਦੀ ਸੰਗਤ ਕਰਕੇ ਉਹਨਾਂ ਨੇ ਸੰਸਾਰ ਸਮੁੰਦਰ ਨੂੰ ਵੀ ਤਰ ਲਿਆ ਹੈ। ਸਗਲ ਦੂਤ ਉਨ ਸਾਧੇ ਜੀਓ, ਤੇ ਨਾਲ ਹੀ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸਾਰੇ ਹੀ ਦੂਤ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜੇ ਵਿਕਾਰਾਂ ਨੂੰ ਵੀ ਉਹਨਾਂ ਨੇ ਜਿੱਤ ਲਿਆ ਹੈ ਪਿਆਰੇ ਜੀਓ।
ਇਨਕੀ ਸ਼ਰਨ ਪਰਿਆ ਮਨ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਮਹਾਂਪੁਰਖ ਨੇ ਜਿਨ੍ਹਾਂ ਨੇ ਵਿਕਾਰਾਂ ਨੂੰ ਵੀ ਜਿੱਤ ਲਿਆ ਹੈ, ਉਹਨਾਂ ਦੀ ਸ਼ਰਨ ਦੇ ਵਿੱਚ ਮੇਰਾ ਮਨ ਹਮੇਸ਼ਾ ਲਈ ਪਿਆ ਰਹਿੰਦਾ ਹੈ।
ਮਾਣ ਤਾਣ ਤਜ ਮੋਹ ਅੰਧੇਰਾ।
ਸਾਰਾ ਹੀ ਆਪਣਾ ਮਾਣ ਛੱਡ ਕੇ, ਤਾਣ ਬਲ ਛੱਡ ਕੇ ਤੇ ਮੋਹ ਦਾ ਹਨੇਰਾ ਵੀ ਛੱਡ ਕੇ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਹੀ ਮੇਰਾ ਮਨ ਪਿਆ ਰਹਿੰਦਾ ਹੈ। ਕਿਸੇ ਪਦਵੀ ਦਾ ਮਾਣ ਛੱਡ ਕੇ ਤੇ ਆਪਣੀ ਸ਼ਕਤੀ ਦਾ ਤਾਣ ਛੱਡ ਕੇ ਤੇ ਮਾਇਆ ਦੇ ਮੋਹ ਦਾ ਅਗਿਆਨ ਛੱਡ ਕੇ ਮੇਰਾ ਮਨ ਉਹਨਾਂ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ।
ਨਾਮ ਦਾਨ ਦੀ ਜੈ ਨਾਨਕ ਕਉ, ਤਿਸ ਪ੍ਰਭ ਅਗਮ ਅਗਾਧੇ ਜੀਓ।
ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਮੇਰੀ ਇਹੀ ਅਰਦਾਸ ਹੈ, ਨਾਮ ਦਾਨ ਦੀਜਾ ਨਾਨਕੋ, ਮਹਾਰਾਜ ਤੁਸੀਂ ਮੈਨੂੰ ਵਾਹਿਗੁਰੂ ਦੇ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ, ਕਿਉਂਕਿ ਗੁਰਮੁਖ ਨਾਮ ਦੇ ਵਪਾਰੀ ਨੇ ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਜਿਸ ਚੀਜ਼ ਦਾ ਕੋਈ ਵਪਾਰੀ ਹੋਵੇ ਉਹੀ ਚੀਜ਼ ਉਸਦੇ ਪਾਸੋਂ ਮਿਲਦੀ ਹੈ। ਗੁਰਮੁਖ ਨਾਮ ਦੇ ਵਪਾਰੀ ਨੇ ਇਸ ਲਈ ਉਹਨਾਂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਹੈ ਵੀ ਤੁਸੀਂ ਮੈਨੂੰ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ, ਤਿਸ ਪ੍ਰਭ ਅਗਮ ਆਗਾ ਦੇ ਜੀਓ, ਉਸ ਅਗਮ ਆਗਾਧ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦਾ ਦਾਨ ਦਿਓ, ਹੋਰ ਮੈਨੂੰ ਕਿਸੇ ਵਸਤੂ ਦੀ ਕਿਸੇ ਪਦਾਰਥ ਦੀ ਭੁੱਖੀ ਨਹੀਂ ਹੈ।
ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਤੇ ਨਾਲ ਉਸਦੀ ਸਰਵ ਵਿਆਪਕਤਾ ਦਰਸਾਉਂਦੇ ਨੇ। ਹੇ ਵਾਹਿਗੁਰੂ ਜੀ, ਤੂੰ ਪੇੜ, ਤੂੰ ਇੱਕ ਬਿਰਸ਼ ਹੈ, ਸਾਖ ਤੇਰੀ ਫੁੱਲੀ, ਅਤੇ ਆਹ ਜਿਹੜੀ ਸ੍ਰਿਸ਼ਟੀ ਹੈ ਇਹ ਤੇਰੀ ਹੀ ਇੱਕ ਸ਼ਾਖ ਬ੍ਰਾਂਚ, ਤੇਰੀ ਇੱਕ ਟਾਹਣੀ ਫੁੱਲੀ ਦਾ ਅਰਥ ਪ੍ਰਫੁੱਲਿਤ ਹੋਈ ਹੈ।
ਤੂੰ ਸੂਖਮ ਹੋਆ ਅਸਥੂਲੀ,
ਹੇ ਵਾਹਿਗੁਰੂ ਜੀ, ਤੂੰ ਆਪ ਸੂਖਮ ਰੂਪ ਹੈ, ਅਤੇ ਸੂਖਮ ਤੋਂ ਅੱਗੇ ਅਸੂਲ ਰੂਪ ਵੀ ਤੂੰ ਹੋਇਆ ਹੈ। ਜਿਵੇਂ ਬੀਜ ਤੋਂ ਅੱਗੇ ਬਿਰਸ਼ ਬਣ ਜਾਂਦਾ ਹੈ, ਬੀਜ ਸੂਖਮ ਹੁੰਦਾ ਹੈ ਅਤੇ ਬਿਰਸ਼ ਅਸੂਲ ਹੁੰਦਾ, ਇਸੇ ਤਰ੍ਹਾਂ ਮਹਾਰਾਜ ਤੂੰ ਆਪ ਸੂਖਮ ਰੂਪ ਹੈ ਅਤੇ ਫਿਰ ਆਪ ਹੀ ਅਸੂਲ ਰੂਪ ਧਾਰਨ ਕੀਤਾ ਹੈ।
ਤੂੰ ਜਲ ਨਿਧ ਤੂੰ ਫੇਨ ਬੁੱਧ ਬੁਧਾ, ਤੁਧ ਬਿਨ ਅਵਰ ਨਾ ਪਾਲੀਐ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਆਪ ਹੀ ਜਲ ਨਿਧ ਸਮੁੰਦਰ ਰੂਪ ਹੈ, ਤੂੰ ਆਪ ਹੀ ਫੇਨ ਦਾ ਅਰਥ ਝੱਗ ਹੈ, ਜਿਵੇਂ ਸਮੁੰਦਰ ਦੇ ਉੱਪਰ ਝੱਗ ਵੀ ਆਉਂਦੀ ਹੈ, ਅਤੇ ਬੁਧਬੁਧਾ ਆਪ ਹੀ ਤੂੰ ਬੁਲਬੁਲਾ ਹੈ। ਤੁਧ ਬਿਨ ਅਵਰ ਨਾ ਭਾਲੀਐ ਜੀਓ, ਮਹਾਰਾਜ ਤੇਰੇ ਬਿਨਾਂ ਹੋਰ ਕੁਛ ਭਾਲੀਦਾ ਹੀ ਨਹੀਂ, ਹੋਰ ਕੁਛ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਹੋਰ ਕੁਛ ਲੱਭਦਾ ਹੀ ਨਹੀਂ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਵੀ, ਝੱਗ ਵੀ, ਬੁਲਬੁਲਾ ਵੀ ਸਾਰੇ ਸਮੁੰਦਰ ਦਾ ਹੀ ਰੂਪ ਹੁੰਦੇ ਨੇ, ਇਸੇ ਤਰ੍ਹਾਂ ਮਹਾਰਾਜ ਤੂੰ ਆਪ ਹੀ ਚੇਤਨ ਸੱਤਾ ਰੂਪੀ ਜਲ ਹੈ, ਆਪ ਹੀ ਪ੍ਰਕਿਰਤੀ ਰੂਪੀ ਝੱਗ ਹੈ, ਆਪ ਹੀ ਜੀਵ ਰੂਪ ਬੁਲਬੁਲਾ ਹੈ। ਤੇਰੇ ਬਿਨਾਂ ਸਾਨੂੰ ਹੋਰ ਕੁਝ ਵੀ ਨਹੀਂ ਲੱਭਦਾ, ਸਾਰੇ ਪਾਸੇ ਤੇਰੇ ਹੀ ਦਰਸ਼ਨ ਦੀਦਾਰ ਹੁੰਦੇ ਨੇ, ਹੇ ਪਿਆਰੇ ਜੀਓ।
ਸੂਤ ਮਣੀਏ ਭੀ ਤੂੰ ਹੈ,
ਹੇ ਵਾਹਿਗੁਰੂ ਜੀ, ਤੂੰ ਆਪ ਹੀ ਸਵਾਸਾਂ ਰੂਪ ਸੂਤ ਹੈ, ਤੇ ਆਪ ਹੀ ਜੀਵ ਰੂਪ ਬਣ ਕੇ ਵੀ ਤੂੰ ਹੈ, ਅਥਵਾ ਚੇਤਨ ਸੱਤਾ ਦਾ ਸੂਤ ਵੀ ਤੂੰ ਹੈ, ਤੇ ਆ ਜਿਤਨੇ ਸਰੀਰ ਨੇ ਇਹ ਸਰੀਰ ਨੂੰ ਮਣ ਕੇ ਵੀ ਤੂੰ ਹੀ ਉਹ ਬਣ ਰਿਹਾ ਹੈ।
ਤੂੰ ਗੰਠੀ ਮੇਰੇ ਸਿਰ ਤੂੰ ਹੈ।
ਦੋ ਕਿਸਮ ਦੀਆਂ ਮਾਲਾ ਹੁੰਦੀਆਂ ਨੇ, ਇੱਕ ਉਹ ਮਾਲਾ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਮਣ ਕੇ ਪਰੋਏ ਜਾਂਦੇ ਨੇ, ਤੇ ਦੂਸਰੀਆਂ ਕੁਛ ਉੱਨ ਦੀਆਂ ਮਾਲਾ ਹੁੰਦੀਆਂ ਨੇ ਜਿਨ੍ਹਾਂ ਦੀਆਂ ਗੰਢਾਂ ਦੇ ਕੇ ਹੀ ਮਣ ਕੇ ਬਣਾਏ ਜਾਂਦੇ ਨੇ। ਹਜ਼ੂਰ ਕਹਿੰਦੇ, ਤੂੰ ਗੰਠੀ, ਤੂੰ ਆਪ ਹੀ ਗੰਢ ਰੂਪ ਹੈ, ਤੇ ਮੇਰ ਸਿਰ ਤੂੰ ਹੈ, ਜਿਹੜਾ ਸਭ ਤੋਂ ਸ਼੍ਰੋਮਣੀ ਮੇਰੂ ਮਣਕਾ ਵੀ ਤੂੰ ਹੈ, ਭਾਵ ਉਨ ਦੀ ਮਾਲਾ ਵੀ ਤੂੰ ਹੈ, ਤੇ ਜਿਹੜੀ ਬਾਕੀ ਕੋਈ ਰੁਦਰਾਖ ਦੀ, ਸਰਬਲੋ ਦੀ ਜਾਂ ਹੋਰ ਕਈ ਕਿਸਮਾਂ ਦੀਆਂ ਮਾਲਾ ਉਹ ਵੀ ਤੂੰ ਹੀ ਬਣ ਰਿਹਾ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਤਿੰਨ ਗੁਣਾਂ ਦੀ ਗੰਢ ਹੈ ਇਹ ਵੀ ਤੂੰ ਹੈ, ਭਾਵ ਜਿਹੜੀ ਸਾਰੀ ਸ੍ਰਿਸ਼ਟੀ ਤਿਰਗੁਣੀ ਹੈ, ਅਤੇ ਇਹਦੇ ਵਿੱਚ ਜਿਹੜਾ ਸਭ ਤੋਂ ਸ਼੍ਰੋਮਣੀ ਮੇਰੂ ਮਣਕਾ ਕੀ ਹੈ, ਉਹ ਹੈ ਆਤਮਾ ਸਰੂਪ, ਉਹ ਵੀ ਤੂੰ ਆਪ ਹੀ ਹੋ ਰਿਹਾ ਹੈ।
ਆਦ ਮਦ ਅੰਤ ਪ੍ਰਭ ਸੋਈ, ਅਵਰ ਨ ਕੋਏ ਦਿਖਾਲੀਐ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਦ ਤੋਂ ਲੈ ਕੇ ਮੱਧ ਕਾਲ ਤੱਕ ਤੇ ਮੱਧ ਤੋਂ ਲੈ ਕੇ ਅੰਤ ਕਾਲ ਤੱਕ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਵਰਤ ਰਹੇ ਹੋ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਅਵਰ ਨਾ ਕੋਈ ਦਿਖਾਲੀਆ ਜੀਓ। ਹੇ ਵਾਹਿਗੁਰੂ ਜੀਓ, ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ 'ਤੇ ਆਪ ਜੀ ਤੋਂ ਬਿਨਾਂ ਨਾ ਤਾਂ ਕੋਈ ਹੋਰ ਦੇਖਿਆ ਹੀ ਜਾ ਸਕਦਾ ਹੈ, ਅਤੇ ਨਾ ਹੀ ਕੋਈ ਦਿਖਾਇਆ ਜਾ ਸਕਦਾ ਹੈ।
ਨਿਰਗੁਣ ਸਰਗੁਣ ਸੁਖ ਦਾਤਾ,
ਹੇ ਵਾਹਿਗੁਰੂ ਜੀ, ਤੁਸੀਂ ਸੁੱਖਾਂ ਦੇ ਦਾਤੇ ਹੋ, ਅਤੇ ਤੁਸੀਂ ਆਪ ਹੀ ਨਿਰਗੁਣ ਸਰੂਪ ਹੋ, ਤਿਰਗੁਣ ਅਤੀਤ ਸਰੂਪ ਹੋ, ਅਤੇ ਆਪ ਹੀ ਸਰਗੁਣ ਸਰੂਪ ਧਾਰਨ ਕਰਨ ਵਾਲੇ ਹੋ। ਉਸੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਸਰਗੁਣ ਸਰੂਪ ਹਨ।
ਨਿਰਵਾਣ ਰਸੀਆ ਰੰਗ ਰਾਤਾ,
ਹੇ ਵਾਹਿਗੁਰੂ ਜੀ, ਤੂੰ ਆਪ ਹੀ ਨਿਰਵਾਣ ਪਦ ਦਾ ਮਾਲਕ ਹੈ, ਤੇ ਆਪ ਹੀ ਤੂੰ ਰਸੀਆ ਹੋ ਕੇ ਸਾਰੇ ਰੰਗਾਂ ਦੇ ਵਿੱਚ ਰਾਤਾ ਦਾ ਅਰਥ ਰੰਗਿਆ ਹੋਇਆ ਹੈ। ਇਹਦਾ ਮਤਲਬ ਤੂੰ ਆਪ ਹੀ ਯੋਗੀ ਹੈ ਅਤੇ ਆਪ ਹੀ ਭੋਗੀ ਹੈ। ਯੋਗੀ ਅੰਦਰ ਯੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪਿਆਲ ਜੀਓ, ਸਰਵ ਰੂਪਾਂ ਦੇ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ।
ਆਪਣੇ ਕਰਤਵ ਆਪੇ ਜਾਣ ਹੈ, ਆਪੇ ਤੁਧ ਸੰਭਾਲੀਐ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਤੁਹਾਡੇ ਆਪਣੇ ਕਰਤਵ ਨੇ, ਤੁਹਾਡੇ ਆਪਣੇ ਕਾਰਨਾਮੇ ਨੇ, ਤੁਹਾਡੇ ਕਾਰਨ ਜੋ ਕੰਮ ਨੇ, ਉਹਨਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ। ਆਪੇ ਤੁਧ ਸੰਭਾਲੀਐ ਜੀਓ, ਹੋਏ ਵਾਹਿਗੁਰੂ ਜੀਓ, ਆਪ ਹੀ ਤੁਧ ਦਾ ਅਰਥ ਹੈ ਤੁਹਾਨੂੰ ਸੰਭਾਲਿਆ ਜਾਂਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹਦੇ ਉੱਤੇ ਤੁਸੀਂ ਪ੍ਰਸੰਨ ਹੁੰਦੇ ਹੋ ਉਹੀ ਤੁਹਾਨੂੰ ਸੰਭਾਲਦੇ ਨੇ, ਤੁਹਾਨੂੰ ਯਾਦ ਕਰਦੇ ਨੇ, ਤੁਹਾਡਾ ਸਿਮਰਨ ਕਰਦੇ ਨੇ। ਤੁਹਾਡੀ ਕਿਰਪਾ ਤੋਂ ਬਿਨਾਂ ਸਿਮਰਨ ਵੀ ਨਹੀਂ ਹੋ ਸਕਦਾ ਹੈ ਪਿਆਰੇ ਜੀਓ।
ਠਾਕੁਰ ਸੇਵਕ ਫੁਨ ਆਪੇ।
ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਠਾਕੁਰ ਦਾ ਅਰਥ ਮਾਲਕ ਹੋ ਤੇ ਫਿਰ ਤੁਸੀਂ ਸੇਵਕ ਰੂਪ ਹੋ ਕੇ ਵੀ ਆਪ ਹੀ ਵਰਤ ਰਹੇ ਹੋ, ਕਿਉਂਕਿ ਸਾਰਿਆਂ ਦੇ ਵਿੱਚ ਚੇਤਨ ਸੱਤਾ ਤੇ ਆਪ ਜੀ ਦੀ ਵਰਤ ਰਹੀ ਹੈ।
ਤੂੰ ਗੁਪਤ ਪ੍ਰਗਟ ਪ੍ਰਭ ਆਪੇ।
ਹੇ ਵਾਹਿਗੁਰੂ ਜੀ, ਜਿਹੜੀ ਦੋ ਕਿਸਮ ਦੀ ਸ੍ਰਿਸ਼ਟੀ ਹੈ, ਇੱਕ ਸੂਖਮ ਹੈ, ਦੂਸਰੀ ਅਸਥੂਲ ਹੈ। ਆਪਹਿ ਸੂਖਮ ਆਪਹਿ ਅਸੂਲਾ ਲਖੀ ਨਾ ਜਾਈ ਨਾਨਕ ਲੀਲਾ। ਤੁਸੀਂ ਆਪ ਹੀ ਗੁਪਤ ਰੂਪ ਹੋ ਤੇ ਆਪ ਹੀ ਪ੍ਰਗਟ ਰੂਪ ਹੋ ਕੇ ਸੰਸਾਰ ਦੇ ਵਿੱਚ ਵਰਤ ਰਹੇ ਹੋ।
ਨਾਨਕ ਦਾਸ ਸਦਾ ਗੁਣ ਗਾਵੇ, ਇੱਕ ਭੋਰੀ ਨਦਰ ਨਿਹਾਲੀ ਹੈ ਜੀਓ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇਹ ਦਾਸ ਹਮੇਸ਼ਾ ਲਈ ਤੁਹਾਡੇ ਗੁਣ ਗਾ ਰਿਹਾ ਹੈ। ਇੱਕ ਭੋਰੀ ਨਦਰ ਨਿਹਾਲੀਆ ਜੀਓ। ਮਹਾਰਾਜ, ਇੱਕ ਭੋਰੀ ਦਾ ਅਰਥ ਹੈ ਭੋਰਾ ਕ ਪਾਵਰਤਾ, ਪਰ ਇੱਧਰ ਵੀ ਮਿਹਰ ਦੀ ਦ੍ਰਿਸ਼ਟੀ ਨਾਲ ਤੱਕ ਦਿਓ। ਇੱਕ ਮੇਰਾ ਭਰੀ ਨਜ਼ਰ ਮੇਰੇ ਵੱਲ ਵੀ ਸੁੱਟ ਦਿਓ, ਜਿਸ ਦੇ ਨਾਲ ਮੇਰਾ ਵੀ ਬੇੜਾ ਪਾਰ ਹੋ ਸਕਦਾ ਹੈ। ਹੇ ਪਿਆਰੇ ਜੀਓ,
ਆਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਵਖਾਣੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫਿਰ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ ਵੀ ਸਾਡੀ ਬਾਣੀ ਦੀ ਸਫਲਤਾ ਤੇ ਇਸ ਦੇ ਨਾਲ ਸਾਡੇ ਜੀਵਨ ਦੀ ਸਫਲਤਾ, ਸਾਡੇ ਸਰੀਰ ਦੀ ਅੰਗ ਅੰਗ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਉਹਦੇ ਲਈ ਉਪਦੇਸ਼ ਦੇ ਰਹੇ ਹਨ। ਸਫਲ ਸੋ ਬਾਣੀ, ਉਹ ਬਾਣੀ ਸਫਲ ਹੈ ਭਾਵ ਉਹ ਬੋਲਿਆ ਸਫਲ ਹੈ, ਜਿਤ ਨਾਮ ਵਖਾਣੀ, ਜਿਸ ਦੁਆਰਾ ਵਾਹਿਗੁਰੂ ਦਾ ਨਾਮ ਉਚਾਰਨ ਕੀਤਾ ਜਾਂਦਾ ਹੈ।
ਗੁਰ ਪ੍ਰਸਾਦ ਕਿਨੈ ਵਿਰ ਲੈ ਜਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਹੀ ਇਸ ਗੱਲ ਨੂੰ ਜਾਣਿਆ ਵੀ ਅਸਲ ਸਫਲ ਬਾਣੀ ਉਹ ਹੈ ਜਿਸ ਦੇ ਵਿੱਚ ਵਾਹਿਗੁਰੂ ਦਾ ਨਾਮ ਉਚਾਰਨ ਹੁੰਦਾ ਹੈ।
ਧੰਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਨ ਸੋ ਵੇਲਾ, ਉਹ ਵੇਲਾ ਵੀ ਤਨ ਹੈ, ਉਹ ਸਮਾਂ ਵੀ ਤਨਤਾ ਯੋਗ ਹੈ। ਜੇ ਸਮੇਂ ਦੇ ਅੰਦਰ ਵਾਹਿਗੁਰੂ ਦਾ ਜਸ ਗਾਇਆ ਜਾਂਦਾ ਹੈ ਤੇ ਬੈਠ ਕੇ ਸੁਣਿਆ ਜਾਂਦਾ ਹੈ, ਆਏ ਤੇ ਪ੍ਰਵਾਨਾ ਜੀਓ। ਹਜ਼ੂਰ ਕਹਿੰਦੇ ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆਏ ਨੇ ਤੇ ਜਿਨ੍ਹਾਂ ਨੇ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਕੀਤਾ ਅਤੇ ਸੁਣਿਆ ਹੈ, ਉਹਨਾਂ ਗੁਰਮੁਖਾਂ ਦਾ ਭਾਈ ਸੰਗਤ ਵਿੱਚ ਆਉਣਾ ਤੇ ਸੰਸਾਰ ਦੇ ਵਿੱਚ ਆਉਣਾ ਵੀ ਪ੍ਰਵਾਨਾ ਜੀਓ ਪ੍ਰਵਾਨ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਪਿਆਰੇ ਜੀਓ,
ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਨੇਤਰ ਵੀ ਪ੍ਰਵਾਨ ਹੋ ਗਏ, ਉਹ ਨੇਤਰ ਵੀ ਸਫਲ ਹੋ ਗਏ ਜਿਨ੍ਹਾਂ ਦੇ ਨਾਲ ਸਤਿਗੁਰੂ ਦਾ ਦਰਸ਼ਨ ਦੇਖਿਆ ਜਾਂਦਾ ਹੈ।
ਕਰ ਭਲੇ ਜਿਨੀ ਹਰ ਜਸ ਲੇਖਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਕਰ ਦਾ ਅਰਥ ਹੈ ਹੱਥ, ਉਹ ਹੱਥ ਵੀ ਭਲੇ ਨੇ, ਉਹ ਹੱਥ ਵੀ ਸ੍ਰੇਸ਼ਟ ਨੇ, ਉਹ ਹੱਥ ਵੀ ਸਫਲੇ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਦਾ ਜਸ ਲਿਖਿਆ ਜਾਂਦਾ ਹੈ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕੋਈ ਆ ਪ੍ਰੈਸ ਜਾਂ ਕੋਈ ਹੋਰ ਛਾਪੇਖਾਨੇ ਤਾਂ ਨਹੀਂ ਸਨ ਅਤੇ ਉਸ ਵੇਲੇ ਗੁਰਸਿੱਖ ਗੁਰਬਾਣੀ ਨੂੰ ਹੱਥਾਂ ਦੇ ਨਾਲ ਹੀ ਲਿਖਦੇ ਸਨ ਅਤੇ ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਇਸ਼ਾਰਾ ਕਰਦੇ ਹਨ ਬਈ ਉਹ ਹੱਥ ਵੀ ਸਫਲ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਦਾ ਜਸ ਲਿਖਿਆ ਜਾਂਦਾ ਹੈ, ਗੁਰਬਾਣੀ ਲਿਖੀ ਜਾਂਦੀ ਹੈ, ਵਾਹਿਗੁਰੂ ਦੀ ਸਿਫਤ ਸਲਾਹ ਲਿਖੀ ਜਾਂਦੀ ਹੈ।
ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਲ ਤਿੰਨ ਸੰਗ ਪਛਾਣਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਚਰਨ ਵੀ ਸੁਹਾਵਣੇ ਨੇ, ਉਹ ਪੈਰ ਵੀ ਸਫਲੇ ਨੇ ਜੋ ਵਾਹਿਗੁਰੂ ਦੇ ਮਾਰਗ ਤੇ ਪੰਥ ਤੇ ਚੱਲੇ ਨੇ। ਹਉ ਬਲ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ। ਹਉ ਬਾਲ ਤਿੰਨ ਸੰਗ ਪਛਾਣਾ ਜੀਓ, ਤੇ ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਵਾਹਿਗੁਰੂ ਪਰਮੇਸ਼ਰ ਦੀ ਪਛਾਣ ਕੀਤੀ ਹੈ, ਐਸੇ ਜਿਹੜੇ ਤੱਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਅਸੀਂ ਉਹਨਾਂ ਤੋਂ ਵੀ ਬਲਿਹਾਰ ਜਾਂਦੇ ਹਾਂ।
ਸਾਜਨ ਮੇਰੇ ਮੀਤ ਪਿਆਰੇ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੌਖਾ ਤੇ ਸਰਲ ਤੇ ਕਿੰਨਾ ਸੁੰਦਰ ਉਪਦੇਸ਼ ਦਿੰਦੇ ਹਨ ਕਿ ਇਹ ਸੱਜਣੋ ਤੇ ਸਾਡੇ ਮਿੱਤਰੋ ਤੇ ਸਾਡੇ ਪਿਆਰਿਓ ਸੁਣੋ। ਇਹਦਾ ਮਤਲਬ ਇਹ ਹੈ, ਇੱਕ ਤਨ ਦੇ ਮਿੱਤਰ ਹੁੰਦੇ ਨੇ ਜਿਨ੍ਹਾਂ ਦਾ ਸਰੀਰ ਦੇ ਨਾਲ ਹੀ ਮੋਹ ਹੁੰਦਾ ਹੈ, ਦੂਸਰੇ ਬਾਣੀ ਦੇ ਮਿੱਤਰ ਹੁੰਦੇ ਨੇ ਜਿਹੜੇ ਬਸ ਵਿਚਾਰਾਂ ਦੀ ਸਾਂਝ ਹੀ ਕਰਦੇ ਨੇ, ਤੀਸਰੇ ਮਨ ਦੇ ਮਿੱਤਰ ਹੁੰਦੇ ਨੇ ਜਿਨ੍ਹਾਂ ਨੂੰ ਜਿਗਰੀ ਦੋਸਤ ਕਿਹਾ ਜਾਂਦਾ ਹੈ। ਉਹਨਾਂ ਸਾਰਿਆਂ ਨੂੰ ਹੀ ਸੰਬੋਧਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਉਪਦੇਸ਼ ਦੇ ਰਹੇ ਹਨ ਵੀ ਤੁਸੀਂ ਸਾਰੇ ਧਿਆਨ ਦੇ ਨਾਲ ਸੁਣੋ।
ਸਾਧ ਸੰਗ ਖਿਨ ਮਾਹੇ ਉਧਾਰੇ,
ਗੁਰਮੁਖੋ ਜਿਹੜਾ ਵੀ ਸਾਧ ਸੰਗਤ ਵਿੱਚ ਆ ਜਾਂਦਾ ਹੈ ਤੇ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ ਤੇ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਨਾਲ ਵਾਹਿਗੁਰੂ ਦੀ ਬਾਣੀ ਪੜ੍ਹਦਾ ਸੁਣਦਾ ਅਤੇ ਗਾਉਂਦਾ ਹੈ, ਉਹਦਾ ਖਿਨ ਦੇ ਵਿੱਚ ਹੀ ਉਧਾਰ ਹੋ ਜਾਂਦਾ ਹੈ।
ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰਕੇ ਕਿਲ ਵਿਖ ਕਾਟ, ਕਿਲ ਵਿਖ ਦਾ ਅਰਥ ਹੈ ਕਿਲ ਨਿਸ਼ਚੇ ਕਰਕੇ ਵਿਖ ਵਿਆਹ ਰੂਪ ਜਿਹੜੇ ਬੱਜਰ ਪਾਪ ਸਨ ਉਹਨਾਂ ਨੂੰ ਕੱਟ ਕੇ ਤੇ ਸਾਡਾ ਮਨ ਗੰਗਾ ਦੇ ਪਾਣੀ ਵਾਂਗ ਐਨ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ ਹੈ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ, ਮਿਟ ਗਏ ਆਵਣ ਜਾਣਾ ਜੀਓ। ਹੈ ਪਿਆਰੇ ਜੀਓ, ਸਾਡਾ ਆਵਾਗਮਨ ਵੀ ਮਿਟ ਗਿਆ ਹੈ, ਆਉਣ ਜਾਣ ਦੇ ਸਾਰੇ ਫੇਰੇ ਵੀ ਮੁੱਕ ਗਏ ਹਨ।
ਦੋਏ ਕਰ ਜੋੜ ਇੱਕ ਬਿਨੋ ਕਰੀ ਜੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਹੁਣ ਤੇ ਮੈਂ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਹਾਂ, ਜੋਦੜੀ ਕਰਦਾ ਹਾਂ, ਅਰਦਾਸ ਕਰਦਾ ਹਾਂ।
ਕਰ ਕਿਰਪਾ ਡੁੱਬਦਾ ਪੱਥਰ ਲੀ ਜੈ।
ਹੇ ਵਾਹਿਗੁਰੂ ਜੀ, ਮੈਂ ਵੀ ਇੱਕ ਪੱਥਰ ਹਾਂ। ਪੱਥਰ ਬੜਾ ਠੋਸ ਹੁੰਦਾ ਹੈ ਤੇ ਭਾਰੀ ਵੀ ਹੁੰਦਾ ਹੈ ਤੇ ਅਭਿੱਜ ਵੀ ਹੁੰਦਾ ਹੈ, ਤੇ ਮੈਂ ਵੀ ਪੱਥਰ ਵਰਗਾ ਹਾਂ, ਮੇਰੇ ਤੇ ਕੋਈ ਅਸਰ ਨਹੀਂ ਹੁੰਦਾ। ਮੈਂ ਮਹਾਨ ਪਾਪੀ ਵੀ ਹਾਂ ਤੇ ਮੈਂ ਬੜਾ ਕਠੋਰ ਵੀ ਹਾਂ, ਤੇ ਕਿਰਪਾ ਕਰਕੇ ਮਹਾਰਾਜ ਇਸ ਡੁੱਬਦੇ ਪੱਥਰ ਨੂੰ ਵੀ ਬਚਾ ਲਵੋ, ਇਹਨੂੰ ਵੀ ਤੁਸੀਂ ਤਾਰ ਦਿਓ।
ਨਾਨਕ ਕਾ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੀ ਬੇਨਤੀ ਨੂੰ ਸੁਣ ਕੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਮਿਹਰਬਾਨ ਹੋਇਆ, ਤੇ ਮਿਹਰਬਾਨ ਹੋਣ ਦੇ ਨਾਲ ਕੀ ਹੋਇਆ? ਪ੍ਰਭ ਨਾਨਕ ਮਨ ਪਾਣਾ ਜੀਓ। ਹਜ਼ੂਰ ਕਹਿੰਦੇ ਭਾਈ ਉਹ ਵਾਹਿਗੁਰੂ ਸਾਡੇ ਮਨ ਵਿੱਚ ਪਾ ਗਿਆ ਤੇ ਅਸੀਂ ਉਸ ਪ੍ਰਭੂ ਦੇ ਮਨ ਨੂੰ ਪਾ ਗਏ। ਹੇ ਪਿਆਰੇ ਜੀਓ,
ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਾਣੀ ਦੀ ਮਹਿਮਾ ਉਚਾਰਨ ਕਰਦੇ ਹਨ। ਹੇ ਵਾਹਿਗੁਰੂ ਜੀ, ਜਿਹੜੀ ਤੁਹਾਡੀ ਅੰਮ੍ਰਿਤ ਰੂਪ ਬਾਣੀ ਹੈ ਇਹ ਹਮੇਸ਼ਾ ਲਈ ਸਾਰੇ ਜੀਵਾਂ ਨੂੰ ਸਰਸ਼ਾਰ ਕਰਨ ਵਾਲੀ ਹੈ, ਪ੍ਰਸੰਨ ਕਰਨ ਵਾਲੀ ਹੈ। ਹੇ ਵਾਹਿਗੁਰੂ ਜੀ, ਇਹ ਜਿਹੜੀ ਤੇਰੀ ਅੰਮ੍ਰਿਤ ਰੂਪ ਬਾਣੀ ਹੈ ਔਰ ਇਹ ਸਾਰਿਆਂ ਨੂੰ ਹੀ ਅੰਮ੍ਰਿਤ ਜੀਵਨ ਬਖਸ਼ਿਸ਼ ਕਰਨ ਵਾਲੀ ਹੈ।
ਸੁਣ ਸੁਣ ਹੋਵੇ ਪਰਮ ਗਤ ਮੇਰੀ।
ਹੇ ਵਾਹਿਗੁਰੂ ਜੀ, ਇਸ ਪਵਿੱਤਰ ਅੰਮ੍ਰਿਤ ਰੂਪ ਬਾਣੀ ਨੂੰ ਸੁਣ ਸੁਣ ਕੇ ਬਾਹਰਲੇ ਕੰਨਾਂ ਦੇ ਨਾਲ ਵੀ, ਸ਼ਰਧਾ ਤੇ ਵਿਚਾਰ ਦੇ ਕੰਨਾਂ ਦੇ ਨਾਲ ਵੀ ਸੁਣ ਸੁਣ ਕੇ ਸਾਡੀ ਤੇ ਪਰਮ ਗਤੀ ਹੋ ਰਹੀ ਹੈ, ਸਾਨੂੰ ਤੇ ਕੇਵਲ ਮੁਕਤੀ ਪ੍ਰਾਪਤ ਹੋ ਰਹੀ ਹੈ। ਜਿਵੇਂ ਜਿਵੇਂ ਮਨੋ ਤਨੋ ਬਾਣੀ ਨਾਲ ਜੁੜਦੇ ਹਾਂ ਸਾਡੀ ਆਤਮਾ ਵਾਹਿਗੁਰੂ ਵਿੱਚ ਲੀਨ ਹੁੰਦੀ ਹੈ, ਇਹੀ ਸਾਡੀ ਪਰਮ ਗਤੀ ਹੋ ਰਹੀ ਹੈ।
ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦਾ ਦਰਸ਼ਨ ਪ੍ਰਾਪਤ ਕਰਕੇ ਜਲਨ ਬੁਝੀ, ਸਾਡੀ ਮਨ ਦੀ ਸਾਰੀ ਤਪਸ਼ ਬੁਝ ਗਈ ਤੇ ਸਾਡਾ ਮਨ ਐਨ ਠੰਡਾ ਠਾਰ ਹੋ ਗਿਆ। ਹੈ ਪਿਆਰੇ ਜੀਓ,
ਸੁਖ ਭਇਆ ਦੁਖ ਦੂਰ ਪਰਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੁਣ ਸਾਨੂੰ ਮਹਾਨ ਸੁਖ ਪ੍ਰਾਪਤ ਹੋਇਆ ਹੈ ਤੇ ਦੁੱਖ ਸਾਰਾ ਦੂਰ ਭੱਜ ਗਿਆ ਹੈ।
ਸੰਤ ਰਸਨ ਹਰ ਨਾਮ ਵਖਾਨਾ,
ਉਹ ਭਲਾ ਕਿਵੇਂ ਹੋਇਆ? ਹਜ਼ੂਰ ਕਹਿੰਦੇ ਸੰਤ ਰਸਨ ਹਰ ਨਾਮ ਵਖਾਨਾ, ਸੰਤਾਂ ਦੀ ਰਸਨਾ ਦੁਆਰਾ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕੀਤਾ। ਸੰਤ ਰਸਨ ਬਈ ਸੰਤਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਨਾਮ ਉਹ ਅਸੀਂ ਵੀ ਆਪਣੀ ਰਸਨਾ ਦੇ ਨਾਲ ਜਪਿਆ, ਜਿਸ ਦਾ ਸਦਕਾ ਸਾਡਾ ਸਾਰਾ ਦੁੱਖ ਚਲਿਆ ਗਿਆ ਤੇ ਮਹਾਨ ਸੁਖ ਪ੍ਰਾਪਤ ਹੋ ਗਿਆ ਹੈ।
ਜਲ ਥਲ ਨੀਰ ਪਰੇ ਸਰ ਸੁਭਰ ਬਿਰਥਾ ਕੋਏ ਨ ਜਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਤਿਗੁਰੂ ਬੱਦਲ ਰੂਪ ਹੋ ਕੇ ਨਾਮ ਬਾਣੀ ਦੀ ਵਰਖਾ ਕਰਦੇ ਹਨ ਤੇ ਫਿਰ ਜਲ ਵੀ ਤੇ ਥਲ ਵੀ ਨੀਰ ਪਾਣੀ ਦੇ ਨਾਲ ਐਨ ਸੁਭਰ ਲਵਾ ਲਾਉ ਭਰ ਜਾਂਦੇ ਨੇ, ਤੇ ਸਰ ਦਾ ਅਰਥ ਹੈ ਜਿੰਨੇ ਸਰੋਵਰ ਨੇ ਉਹ ਵੀ ਪਾਣੀ ਦੇ ਨਾਲ ਭਰ ਜਾਂਦੇ ਨੇ। ਬਿਰਥਾ ਕੋਈ ਨਾ ਜਾਏ ਜੀਓ, ਜਦੋਂ ਮੀਂਹ ਪੈਂਦਾ ਹੈ ਵਰਖਾ ਹੁੰਦੀ ਹੈ ਉਸ ਵੇਲੇ ਕੋਈ ਵੀ ਖਾਲੀ ਨਹੀਂ ਜਾਂਦਾ, ਸਾਰਿਆਂ ਉੱਤੇ ਕੁਝ ਨਾ ਕੁਝ ਬਾਣੀ ਦਾ ਕਥਾ ਦਾ ਅਸਰ ਤੇ ਹੁੰਦਾ ਹੀ ਹੁੰਦਾ ਹੈ। ਹੇ ਪਿਆਰੇ ਜੀਓ, ਅਥਵਾ ਜਲ ਤੋਂ ਮੁਰਾਦ ਹੈ ਜਿਹੜੇ ਪ੍ਰੇਮੀ ਨੇ, ਥਲ ਤੋਂ ਮੁਰਾਦ ਹੈ ਜਿਹੜੇ ਸਕਾਮੀ ਨੇ, ਤੇ ਨੀਰ ਦਾ ਅਰਥ ਹੈ ਜਿਹੜੇ ਨਾਮ ਰੂਪੀ ਪਾਣੀ ਦੇ ਵਿੱਚ ਨਹਾਉਣ ਵਾਲੇ ਨੇ, ਤੇ ਸਰ ਤੋਂ ਮੁਰਾਦ ਹੈ ਜਿਹੜੇ ਪ੍ਰੇਮ ਦੇ ਸਰੋਵਰ ਨੇ। ਇਹ ਸਾਰੇ ਨਾਮ ਬਾਣੀ ਦੇ ਉਪਦੇਸ਼ ਦੇ ਨਾਲ ਲਵਾ ਲਾ ਭਰ ਗਏ। ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਗਿਆ, ਸੰਗਤ ਵਿੱਚ ਆ ਗਿਆ, ਉਹ ਭਾਈ ਕੋਈ ਵੀ ਖਾਲੀ ਨਹੀਂ ਜਾਂਦਾ। ਬਾਣੀ ਦਾ ਨਾਮ ਦਾ ਅਸਰ ਕੁਝ ਨਾ ਕੁਝ ਜ਼ਰੂਰ ਉਸ 'ਤੇ ਹੁੰਦਾ ਹੈ। ਪਿਆਰੇ ਜੀਓ,
ਦਇਆ ਧਾਰੀ ਤਿੰਨ ਸਿਰ ਜਨ ਹਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਸਿਰਜਣਹਾਰ ਕਰਤਾ ਪੁਰਖ ਪਰਮ ਪਿਤਾ ਪਰਮਾਤਮਾ ਹੈ, ਉਸਨੇ ਸਾਡੇ ਤੇ ਦਇਆ ਧਾਰਨ ਕੀਤੀ ਹੈ।
ਜੰਤ ਸਗਲੇ ਪ੍ਰਤਪਾਰੇ,
ਜਿਤਨੇ ਵੀ ਛੋਟੇ ਵੱਡੇ ਸੂਖਮ ਤੇ ਅਸੂਲ ਜੀਵ ਸਨ ਉਹਨਾਂ ਸਾਰਿਆਂ ਦੀ ਉਸਨੇ ਪਾਲਣਾ ਪੋਸ਼ਣਾ ਕੀਤੀ ਹੈ।